ਸਾਧੂ ਬਣਾਤਾ, ਘਰੋਂ ਦੇ ਪਾਸ ਜਾਂਦੇ ਨੇ, ਪਤਾ ਲੱਗਿਆ ਵੀ ਬਹੁਤ ਧਨ ਜੋੜਿਆ। ਇੱਕ ਪ੍ਰੇਮੀ ਨੂੰ ਪੁੱਛਿਆ ਵੀ ਆਹ ਤੁਹਾਡਾ ਹਾਲ ਕਿਉਂ ਹੈ, ਪਾਟੇ ਹੋਏ ਕੱਪੜੇ, ਤੁਹਾਡੇ ਟੁੱਟੇ ਹੋਏ ਘਰ ਤੇ ਭਾਂਡੇ ਮਿੱਟੀ ਦੇ, ਉਹ ਵੀ ਟੁੱਟੇ ਹੋਏ, ਕੀ ਗੱਲ? ਕਹਿੰਦੇ ਮਹਾਰਾਜ ਇੱਥੇ ਧਨ ਨਹੀਂ ਹੈ, ਪੈਸਾ ਨਹੀਂ ਹੈ। ਪੈਸਾ ਕਿੱਧਰ ਗਿਆ? ਕਹਿੰਦੇ ਸਾਰਾ ਸਿੱਕਾ ਕਾਰੂ ਬਾਦਸ਼ਾਹ ਨੇ ਇਕੱਠਾ ਕਰ ਲਿਆ। ਦਰਵਾਜ਼ੇ ਦੇ ਅੱਗੇ ਖੜੇ ਗੱਲ ਕਰਦੇ ਨੇ ਕਾਰੂ ਦੇ ਕਿਲੇ ਦੇ, ਤੇ ਸਿਪਾਹੀ ਦੱਸ ਰਿਹਾ, ਕਹਿੰਦੇ ਕਿਵੇਂ ਕਰ ਲਿਆ? ਕਹਿੰਦੇ ਮਹਾਰਾਜ ਕੀ ਦੱਸੀਏ, ਇੱਕ ਵਾਰੀ ਇਹਦੇ ਵਜ਼ੀਰਾਂ ਨੇ ਰਿਪੋਰਟ ਕਰੀ ਵੀ ਸਾਰਾ ਧਨ ਆ ਗਿਆ। ਕਹਿੰਦਾ ਨਹੀਂ, ਅਜੇ ਹੋਣਾ। ਕਹਿੰਦਾ ਮੈਂ ਕਢਾਉਣਾ। ਇੱਕ ਲੜਕੀ ਬਾਜ਼ਾਰ ਦੇ ਵਿੱਚ ਬੱਗੀ 'ਚ ਬਿਠਾ ਕੇ ਟੰਡੋਰਾ ਫਰਾਤ ਆ ਕੇ, ਇਹ ਲੜਕੀ ਦੀ ਸ਼ਾਦੀ ਉਹਦੇ ਨਾਲ ਕੀਤੀ ਜਾਏਗੀ ਜਿਹੜਾ ਇੱਕ ਦਿਨਾਰ ਲਿਆਏਗਾ। ਇੱਕ ਨੌਜਵਾਨ ਨੇ ਦੇਖਿਆ, ਮਾਂ ਕੋ ਆ ਕੇ ਕਹਿਣ ਲੱਗਿਆ, ਮਾਤਾ ਇੱਕ ਦਿਨਾਰ ਦੀ ਮਿਲਦੀ ਹੈ ਲੜਕੀ, ਇੱਕ ਰੁਪਈਏ ਦੀ, ਮੈਨੂੰ ਰੁਪਈਆ ਦੇ। ਕਹਿੰਦੀ ਬੇਟਾ ਰੁਪਈਆ ਤਾਂ ਹੈ ਹੀ ਨਹੀਂ। ਅਖੀਰ ਕਹਿਣ ਲੱਗਿਆ ਵੀ ਮੈਂ ਮਰ ਜਾਊ। ਮਾਂ ਨੂੰ ਮਮਤਾ ਜਾਗੀ ਤੇ ਉਹ ਕਹਿਣ ਲੱਗੀ, ਜਾ ਫਿਰ ਆਪਣੇ ਪਿਓ ਦੀ ਕਬਰ ਪੁੱਟ ਲੈ, ਉਹਦੇ ਮੂੰਹ 'ਚ ਇੱਕ ਰੁਪਈਆ ਪਾਇਆ ਸੀ ਉਹ ਕੱਢ ਲੈ। ਰੁਪਈਆ ਲੈ ਕੇ ਆ ਗਿਆ, ਜਦ ਲੈ ਕੇ ਜਾ ਕੇ ਪੇਸ਼ ਕਰਿਆ, ਉੱਥੇ ਹੀ ਗ੍ਰਿਫਤਾਰ ਕਰ ਲਿਆ। ਕਾਰੂ ਦੇ ਪੇਸ਼ ਕੀਤਾ, ਕਹਿੰਦੇ 10 ਰੁਪਈਆ ਕਿੱਥੋਂ ਆਇਆ? ਕਹਿੰਦਾ ਮੈਂ ਤਾਂ ਆਪਣੇ ਬਾਪ ਦੀ ਕਬਰ 'ਚੋਂ ਕੱਢਿਆ ਮੂੰਹ 'ਚੋਂ। ਹੁਕਮ ਦੇ ਤਾ ਵੀ ਸਾਰੇ ਕਬਰਸਤਾਨ ਪੱਟ ਕੇ ਰੁਪਈਏ ਕੱਢ ਲਓ। ਐ ਮਹਾਰਾਜ ਹਾਲ ਕਰਿਆ ਇਹਨੇ। ਮਹਾਰਾਜ ਕਹਿੰਦੇ ਵੀ ਜਾਓ, ਇਹਨੂੰ ਕਹਿ ਦਿਓ ਤੈਨੂੰ ਕੋਈ ਦਰਵੇਸ਼ ਮਿਲਣਾ ਚਾਹੁੰਦੇ। ਉਸ ਵੇਲੇ ਮਹਾਰਾਜ ਨੇ ਠੀਕਰੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰਤੀ। ਜਦ ਕਾਰੂ ਆਇਆ, ਖਬਰ ਲੱਗੀ ਤੇ ਬਾਹਰ ਆ ਕੇ ਦਰਸ਼ਨ ਕਰਨ ਲੱਗਿਆ ਤਾਂ ਪ੍ਰਭਾਵਿਤ ਹੋ ਗਿਆ। ਜਦੋਂ ਮਹਾਰਾਜ ਦੇ ਦਰਸ਼ਨ ਕੀਤੇ, ਮੂੰਹ ਚੁੰਗਲੀ ਪਾ ਲਈ। ਕਹਿੰਦਾ ਐਸੇ ਦਰਵੇਸ਼ ਦੇ ਦਰਸ਼ਨ ਨਹੀਂ ਕਦੇ ਹੋਏ, ਇੰਨਾ ਸ਼ਾਂਤ ਦੇਖਦੀ ਸਾਰ ਸ਼ਾਂਤੀ ਆ ਗਈ। ਸ਼ਾਂਤੀ ਨਹੀਂ ਆਈ, ਅੰਦਰ ਗਿਆਨ ਪੈਦਾ ਹੋਣਾ ਸ਼ੁਰੂ ਹੋ ਗਿਆ। ਲੇਕਿਨ ਕਿਰਿਆ ਤੋਂ ਹੈਰਾਨ ਹੁੰਦਾ ਹੈ। ਦੋ ਤਿੰਨ ਆਵਾਜ਼ਾਂ ਦਿੱਤੀਆਂ, ਦਰਵੇਸ਼ ਦੱਸੋ ਕੀ ਕੰਮ ਹੈ? ਅਤੇ ਮਹਾਰਾਜ ਛੇਤੀ ਛੇਤੀ ਠੀਕਰੀਆਂ ਇਕੱਠੀਆਂ ਕਰੀ ਜਾਂਦੇ, ਘਰੋਂ ਵੱਲ ਵੀ ਦੇਖਦੇ ਆ, ਅਖੀਰ ਕੋਲ ਆ ਗਿਆ। ਕਹਿੰਦਾ ਹੈ ਦਰਵੇਸ਼, ਇਹ ਠੀਕਰੀਆਂ ਤੁਸੀਂ ਇਕੱਠੀਆਂ ਕਿਉਂ ਕਰਦੇ ਆ? ਕਹਿੰਦੇ ਸਾਨੂੰ ਚੰਗੀਆਂ ਲੱਗਦੀਆਂ। ਕਹਿੰਦੇ ਕੀ ਕਰੋਗੇ? ਕਹਿੰਦੇ ਅਸੀਂ ਦਰਗਾਹ 'ਚ ਨਾਲ ਲੈ ਕੇ ਜਾਣੀ ਆ ਅਗਲੀ 'ਚ। ਹੱਸ ਪਿਆ, ਕਹਿੰਦੇ ਤੁਸੀਂ ਮਸਤਾਨੇ ਹੋ। ਕਹਿੰਦੇ ਕਿਉਂ ਮਸਤਾਨੇ ਆ? ਤੇਰੇ ਜਿੱਥੇ 45 ਗੰਜ ਜੋੜੇ ਹੋਏ ਨੇ ਉੱਥੇ ਰੱਖ ਲਾਂਗੇ, ਜਿੱਥੇ ਇੰਨਾ ਭਾਰ ਲੈ ਕੇ ਜਾਏਗਾ ਇੱਕ ਨਿੱਕਾ ਜੀ ਇੱਕ ਝੋਲਾ ਨਹੀਂ ਲਿਜਾਏਗਾ ਠੀਕਰੀਆਂ ਦਾ। ਅੱਖਾਂ ਖੁੱਲ ਗਈਆਂ, ਕਹਿੰਦਾ ਤਾਂ ਮੇਰੇ ਨਾਲ ਨਹੀਂ ਜਾਣੇ। ਕਹਿੰਦੇ ਤੇਰੇ ਪਿਓ ਨੇ ਵੀ ਜੋੜੇ ਸੀ, ਉਹ ਕਿੱਥੇ ਨੇ? ਕਹਿੰਦਾ ਉਹ ਇੱਥੇ ਹੀ ਛੱਡ ਗਿਆ। ਕਹਿੰਦੇ ਫਿਰ ਤੂੰ ਵੀ ਇੱਥੇ ਹੀ ਛੱਡ ਜਾਏਗਾ। ਕਹਿੰਦਾ ਦਰਵੇਸ਼ ਮੈਨੂੰ ਸਮੱਤ ਦਿਓ। ਕਹਿੰਦੇ ਸਮੱਤ ਤਾਂ ਇਹ ਹੈ ਕਿ ਸਾਰਾ ਧਨ ਰਿਆਇਆ ਤੇ ਖਰਚ ਦੇ। ਤੂੰ ਰਿਆਇਆ ਭੁੱਖੀ ਮਾਰ ਦਿੱਤੀ ਤੇ ਪੈਸੇ ਦੇ ਇਕੱਠੇ ਕਰਨ ਦੀ ਧੁਨ ਵਿੱਚ ਤੂੰ ਮਸਤ ਹੈ। ਸੋ ਮਹਾਰਾਜ ਕਹਿੰਦੇ ਕਬੀਰੇ ਧਨ ਜਾਏਗਾ, ਸਕੋ ਤੋਂ ਲਿਓ ਬਹੋਰ, ਨਾਂਗੇ ਪਾਵੋ ਤੇ ਗਏ, ਜਿਨ ਕੇ ਲਾਖ ਕਰੋ। ਮਹਿਮੂਦ ਗਜ਼ਨਵੀ ਨੇ 16 ਹਮਲੇ ਕੀਤੇ। ਸੋਮਨਾਥ ਦੇ ਮੰਦਰ ਚੋਂ 4 ਅਰਬ ਉਸ ਵੇਲੇ ਦਾ ਰੁਪਈਆ ਲੁੱਟਿਆ, ਬੇਅੰਤ ਧਨ ਲੁੱਟਿਆ। 50 ਸਾਲ ਦੀ ਉਮਰ 'ਚ ਆ ਕੇ ਇਹਨੂੰ ਉਧਰੰਗ ਹੋ ਗਿਆ ਅਤੇ ਪਤਾ ਲੱਗ ਗਿਆ ਹੁਣ ਨਹੀਂ ਮੈਂ ਬਚਦਾ। ਮਨ 'ਚ ਲਾਲਸਾ ਜਾਗੀ ਕਿ ਮੈਂ ਇੱਕ ਵਾਰੀ ਦੇਖਣਾ ਚਾਹੁੰਦਾ ਜਿੰਨਾ ਧਨ ਲਿਆ। ਢੇਰ ਲਾ ਦਿੱਤੇ ਗਏ ਅਤੇ ਪਹੀਆਂ ਵਾਲੀ ਕੁਰਸੀ 'ਤੇ ਬਿਠਾ ਕੇ ਰੋੜੀ ਜਾਂਦੇ ਨੇ, ਰੋਂਦਾ ਜਾਂਦਾ, ਕਦੇ ਇੱਧਰ ਦੇਖਦਾ ਕਦੇ ਇੱਧਰ ਦੇਖਦਾ। ਇਹਦੇ 'ਚ ਇੰਨੇ ਹਜ਼ਾਰ ਬੰਦਾ ਮਰਿਆ, ਇੰਨੇ ਹਜ਼ਾਰ ਮਰਿਆ, ਇੰਨਾ ਹਜ਼ਾਰ ਮਾਰਿਆ। ਅਖੀਰ ਅਫਸੋਸ ਆ ਗਿਆ ਮਨ 'ਚ, ਕਹਿਣ ਲੱਗਿਆ ਮੈਂ ਬੜੀ ਭਾਰੀ ਭੁੱਲ ਕੀਤੀ, ਮੇਰੇ ਨਾਲ ਤਾਂ ਕੁਛ ਵੀ ਨਹੀਂ ਜਾਂਦਾ ਅਤੇ ਮੇਰੀ ਔਲਾਦ ਨਿਕੰਮੀ ਹੈ, ਇਹਨੂੰ ਤਾਂ ਖੋਹ ਲੈਣਾ ਦੂਜਿਆਂ ਨੇ ਅਤੇ ਗਜਨੀ ਦੇ ਲੋਕਾਂ 'ਤੇ ਬਿਪਤਾ ਆਏਗੀ ਅਤੇ ਹੁਣ ਮੈਂ ਬਚਣਾ ਨਹੀਂ ਹੈ, ਅਤੇ ਤੁਸੀਂ ਪੰਧਨਾਵਾਂ ਲਿਖੋ। ਉਸ ਵੇਲੇ ਪੰਧਨਾਵਾਂ, ਇੱਕ ਤਾਂ ਵਸੀਅਤ ਹੁੰਦੀ ਹੈ ਵੀ ਮੇਰੇ ਮਰਨ ਤੋਂ ਬਾਅਦ ਜਾਇਦਾਦ ਕਿਹਨੂੰ ਜਾ, ਇੱਕ ਪੰਧਨਾਵਾਂ ਹੁੰਦਾ ਹੈ, ਅੰਤਲਾ ਅਨੁਭਵ ਲਿਖਾਇਆ ਜਾਂਦਾ ਅਤੇ ਉਹਦੇ ਵਿੱਚ ਅਨੁਭਵ ਲਿਖਾਉਂਦਾ। ਕਹਿਣ ਲੱਗਿਆ ਵੀ ਮੇਰੇ ਹੱਥ ਕੱਫਣ ਤੋਂ ਬਾਹਰ ਰੱਖਿਓ ਅਤੇ ਢੰਡੋਰ 'ਚ ਹੀ ਢੰਡੋਰਾ ਪਿੱਟਦਾ ਜਾਵੇ ਵੀ ਆਹ ਮਹਿਮੂਦ ਗਜ਼ਨਵੀ ਜਾ ਰਿਹਾ ਜਿਹੜਾ 40 ਰੁਪਈਏ ਲੁੱਟ ਕੇ ਲਿਆਇਆ ਸੀ। ਅਤੇ ਕਿਸੇ ਕਵੀ ਨੇ ਇਸ ਤਰ੍ਹਾਂ ਦੇ ਨਾਲ ਲਿਖਿਆ ਕਿ ਮੇਰੇ ਹੱਥ ਇਹ ਕੱਫਣ ਤੋਂ ਬਾਹਰ ਰੱਖਣੇ, ਵੇਖ ਲਏ ਦੁਨੀਆਂ ਜਾਂਦੀ ਵਾਰ, ਮੈਨੂੰ ਕੀ ਲੈ ਚੱਲਿਆ ਆਪਣੇ ਨਾਲ ਮੈਂ ਹੁਣ, ਸਿੱਖਿਆ ਲਏ ਮੈਥੋਂ ਪਾਤਰਕਾਰ ਮੈਨੂੰ, ਸਾਰੀ ਉਮਰ ਹੀ ਲਹੂ ਵਿੱਚ ਰਿਹਾ ਡੁੱਬੇ, ਵੇਲੇ ਅੰਤ ਦੇ ਰਹੇ ਫਟਕਾਰ ਮੈਨੂੰ, ਹਾਏ ਨਫਸ ਸ਼ੈਤਾਨ ਦੇ ਲੱਗ ਆਖੇ ਭੁੱਲ ਗਈ ਸੀ ਮੌਤ ਦੀ ਸਾਰ ਮੈਨੂੰ, ਨਾ ਮੈਂ ਸੋਚਿਆ ਇਸ ਜਹਾਨ ਅੰਦਰ ਮਿਲੀ ਪਾਤਸ਼ਾਹੀ ਇਹ ਦਿਨ ਚਾਰ ਮੈਨੂੰ, ਕਰਾਂ ਕੰਮ ਕੋਈ ਨੇਕ ਮਰਦ ਵਾਲਾ, ਦੇਣੀ ਖੁਦੀ ਤਕਬਰੀ ਹਾਰ ਮੈਨੂੰ, ਬੇਗਨਾਹਾਂ ਦੀ ਖਾਲੋ ਤਾਰਦਾ ਰਿਹਾ, ਆਇਆ ਤਰਸਣਾ ਕਦੇ ਇੱਕ ਵਾਰ ਮੈਨੂੰ, ਜਾਂਦੀ ਵਾਰੀ ਖਾਲੀ ਹੱਥੀ ਚੱਲਿਆ ਹਾਂ, ਲੱਖ ਲੱਖ ਵਾਰ ਤਰਕਾਰ ਫਟਕਾਰ ਮੈਨੂੰ। ਸੋ ਮਹਾਰਾਜ ਕਹਿੰਦੇ ਪ੍ਰੇਮੀਆਂ ਆਹ ਹਾਲ ਹੋਇਆ ਕਰਦਾ, ਸੋ ਇਹ ਤੋਂ ਬਚ, ਤੂੰ ਸੰਤੋਖ ਧਾਰਨ ਕਰ। ਜਦ ਸੰਤੋਖ ਤੇਰੇ ਅੰਦਰ ਆ ਜਾਏਗਾ, ਉਸ ਵੇਲੇ ਤੇਰਾ ਜਿਹੜਾ ਰੂਹਾਨੀ ਸਫ਼ਰ ਹੈ ਉਹ ਹੋਣਾ ਸ਼ੁਰੂ ਹੋਗਾ। ਜਿੰਨਾ ਚਿਰ ਤੇਰੇ ਅੰਦਰ ਸੰਤੋਖ ਨਹੀਂ ਆਉਂਦਾ, ਉਨੀ ਦੇਰ ਤੱਕ ਤੂੰ ਭਜਨ ਨਹੀਂ ਕਰ ਸਕਦਾ। ਤੇਰਾ ਭਜਨ ਵੀ ਰੋਟੀ ਦਾ ਪੈਸਿਆਂ ਦਾ ਹੋਏਗਾ, ਵੇਤੀ ਟਕਾਈ ਬੈਠਾ, ਅੱਖਾਂ ਮੀਚੀ ਬੈਠਾ, ਫਿਰਦਾ ਕਿੱਥੇ ਹੈ ਪੈਸੇ ਇਕੱਠੇ ਕਰਨ ਦੇ ਵਾਸਤੇ। ਸੋ ਇਸ ਤਰ੍ਹਾਂ ਦੇ ਨਾਲ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਇਹ ਹੋਇਆ ਕਰਦੀ। ਸੋ ਤੀਸਰਾ ਜੋ ਨੇਮ ਹੈ ਉਹ ਹੋਇਆ ਕਰਦਾ ਜਿਹਨੂੰ ਆਸ਼ਤਕ ਬੁੱਧੀ ਕਹਿੰਦੇ ਨੇ। ਪਹਿਲਾਂ ਵਾਹਿਗੁਰੂ ਦੇ ਉੱਤੇ ਪੂਰਾ ਭਰੋਸਾ ਹੋਣਾ ਚਾਹੀਦਾ। ਜੇ ਭਰੋਸਾ ਕੱਚਾ ਹੈ ਫਿਰ ਭਜਨ ਨਹੀਂ ਹੁੰਦਾ, ਇਸ ਤਰ੍ਹਾਂ ਫਰਮਾਨ ਕਰਦੇ ਨੇ। ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਵਾਈ, ਗੁਰ ਕੀ ਪ੍ਰਤੀਤ ਜਿਸ ਦੇ ਮਨ ਵਿੱਚ ਹੈ ਵਾਈ, ਕੀ ਪ੍ਰਤੀਤ ਤਿਸ ਜਾਣਾ ਆਵੇ ਹਰ ਪ੍ਰਭ ਜੀ। ਜੇ ਗੁਰੂ ਤੇ ਪ੍ਰਤੀਤ ਹੀ ਨਹੀਂ ਹੈ, ਭਰੋਸਾ ਹੀ ਨਹੀਂ ਹੈ, ਆਪਣੇ ਮਨ ਦੀ ਉਹ ਮਤ ਕਰਦਾ ਹੈ, ਫਿਰ ਨਹੀਂ ਇਸ ਰਸਤੇ ਤੇ ਚੱਲਿਆ ਜਾ ਸਕਦਾ। ਸੋ ਆਸ ਤੱਕ ਬੁੱਧ ਹੋਣੀ ਚਾਹੀਦੀ। ਵਾਹਿਗੁਰੂ ਕੋ ਜਾਪ ਕਰ ਹਰ ਖੈ ਮਨ ਸੁਖ ਪਾਏ। ਸੋ ਆਸ ਤੱਕ ਬੁੱਧ ਧਾਰਨ ਕਰਦਾ ਹੈ, ਨੇਚਾ ਹੀ ਨਹੀਂ ਜੇ ਹੈ ਫਿਰ ਗੱਲ ਕੀ ਬਣਨੀ ਹੈ। ਸ਼ਰਧਾ ਹੀ ਨਾ ਹੋਵੇ ਤਾਂ ਝੋਲੀਓ ਕੋਲ ਨਾ ਹੋਵੇ ਦਾਤ ਕਿੱਥੋਂ ਪ੍ਰਾਪਤ ਹੋਏ। ਸ਼ਰਧਾ ਬਾਰੇ ਇੱਕ ਦੱਸਦੇ ਨੇ ਕਿ ਇੱਕ ਵਾਰੀ ਇੱਕ ਮਹਾਤਮਾ ਕਥਾ ਕਰਦੇ ਸੀ, ਕੋਲ ਦੀ ਰਸਤੇ ਦੇ ਉੱਤੇ ਇੱਕ ਘੋੜ ਸਵਾਰ ਲੰਘਿਆ ਜਾ ਰਿਹਾ ਸੀ। ਉਹਨੂੰ ਕਿਸੇ ਪ੍ਰੇਮੀ ਨੇ ਕਿਹਾ ਵੀ ਪ੍ਰੇਮੀਆਂ ਠਹਿਰ ਕੇ ਚੱਲਿਆ ਜਾਈ, ਦੇਖ ਰਹੀ ਜੀ ਕਥਾ ਕਦੇ ਕਦੇ ਹੁੰਦੀ ਹੈ, ਮਹਾਤਮਾ ਨੇ ਕਥਾ ਕਰ ਰਹੇ ਨੇ ਅਤੇ ਤੂੰ ਵੀ ਸਰਵਣ ਕਰ ਜਾ। ਕਹਿੰਦਾ ਘੋੜਾ, ਕਹਿੰਦੇ ਘੋੜਾ ਇੱਥੇ ਬੰਦ ਹੈ, ਕੋਈ ਨਹੀਂ ਲਿਜਾਂਦਾ ਤੇਰੇ ਘੋੜੇ। ਸੋ ਬੈਠ ਕੇ ਸਰਵਣ ਕਰਨ ਲੱਗਿਆ। ਮਹਾਤਮਾ ਨੇ ਵਚਨ ਕਰਿਆ ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇ, ਸਰੰਜਾਮ ਲਾਗ ਭਵ ਜਲ ਤਰਨ ਕਹਿ, ਜਨਮ ਬਿਰਥਾ ਜਾਤ ਰੰਗ ਹੋਏ। ਗੁਰਸੇਵਾ ਤੇ ਭਗਤ ਕਮਾਈ, ਤਵੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੀ। ਇੱਕ ਘੰਟਾ ਕਥਾ ਸੁਣਦਾ ਰਿਹਾ, ਮਨ ਵਿੱਚ ਨਾਲ ਦੀ ਨਾਲ ਫੈਸਲਾ ਕਰੀ ਗਿਆ ਵੀ ਮਨਾ, ਮੈਨੂੰ ਤਾਂ ਇਹ ਪਤਾ ਹੀ ਨਹੀਂ ਹੋਇਆ ਵੀ ਇੰਨੀਆਂ ਜੂਨਾਂ ਤੋਂ ਬਾਅਦ 83,99,999 ਜੂਨਾਂ ਲੰਘਣ ਤੋਂ ਬਾਅਦ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਅਤੇ ਮੈਨੂੰ ਅੱਜ ਪਤਾ ਲੱਗਿਆ 100% ਨਿਹਚਾ ਕਰੀ ਗਿਆ। ਉਹਦੇ ਬਾਅਦ ਸੰਗਤ ਚਲੀ ਗਈ, ਆਪ ਬੈਠਾ ਰਿਹਾ, ਮਹਾਤਮਾ ਨੂੰ ਮਿਲਿਆ, ਕਹਿਣ ਲੱਗਿਆ ਮਹਾਂਪੁਰਸ਼ੋ, ਤੁਸੀਂ ਤਾਂ ਬੜੀ ਮੇਰੇ 'ਤੇ ਕਿਰਪਾ ਕਰੀ, ਮੇਰੇ ਨੇਤਰ ਖੋਲ੍ਹ ਦਿੱਤੇ, ਮੈਂ ਤਾਂ ਅੱਜ ਪਹਿਲੇ ਦਿਨ ਇਹ ਕਥਾ ਸਰਵਣ ਕਰੀ ਆ। ਆਹ ਗੱਲ ਤਾਂ ਮੈਂ ਕਦੇ ਸੋਚੀ ਨਹੀਂ ਸੀ, ਅਤੇ ਮੈਂ ਤਾਂ ਇਹ ਸਮਝਦਾ ਸੀ ਵੀ ਪੈਦਾ ਹੋਏ ਹਾਂ, ਜ਼ਮੀਨ ਜਾਇਦਾਦ ਬਣਾ ਕੇ, ਪੈਸਾ ਕਮਾ ਕੇ ਸੰਸਾਰ ਤੋਂ ਚਲੇ ਜਾਂਦੇ ਹਾਂ, ਜਾਣਾ ਤਾਂ ਮੇਰੇ ਯਾਦ ਨਹੀਂ ਹੈ। ਪਰ ਐਂ ਕਦੇ ਕਦੇ ਖਿਆਲ ਆ ਜਾਂਦਾ ਵੀ ਮਾਂ ਪਿਓ ਵੀ ਚਲੇ ਗਏ, ਅਸੀਂ ਵੀ ਜਾਣਾ, ਕਿੱਥੇ ਜਾਣਾ ਇਹ ਤਾਂ ਸਾਨੂੰ ਕੋਈ ਪਤਾ ਨਹੀਂ। ਇਹ ਤਾਂ ਤੁਹਾਤੋਂ ਸੁਣ ਕੇ ਮੇਰੇ ਮਨ ਨੂੰ ਬੜੀ ਸੱਟ ਲੱਗੀ ਹੈ, ਮੈਨੂੰ ਹੁਣ ਰਸਤਾ ਵੀ ਦੱਸੋ ਮੈਂ ਕਿਵੇਂ ਕਰ। ਸੋ ਮਹਾਤਮਾ ਨੇ ਦੱਸਿਆ ਕਿ ਤੂੰ ਕੋਈ ਪੂਰਨ ਮਹਾਤਮਾ ਤਲਾਸ਼ ਕਰ, ਕਿਉਂਕਿ ਜਿੰਨਾ ਚਿਰ ਪੂਰਾ ਨਹੀਂ ਮਿਲਦਾ ਉਨੀ ਦੇਰ ਤੱਕ ਰਸਤਾ ਨਹੀਂ ਮਿਲਿਆ ਕਰਦਾ। ਸੋ ਗੁਰੂ ਸ਼ਰਨ ਵਿੱਚ ਜਾ ਅਤੇ ਗੁਰੂ ਧਾਰਨ ਕਰ, ਉੱਥੇ ਤੈਨੂੰ ਰਸਤਾ ਮਿਲੇਗਾ, ਉਹ ਰਸਤੇ ਦੇ ਕਮਾਈ ਕਰ, ਫਿਰ ਕਮਾਈ ਕਰਕੇ ਤੈਨੂੰ ਪ੍ਰਾਪਤੀ ਹੋ ਜਾਏ। ਕਹਿਣ ਲੱਗਿਆ ਮਹਾਰਾਜ ਘੋੜਾ ਮੈਂ ਤੁਹਾਡੀ ਭੇਟਾ ਕਰਦਾ, ਤੁਸੀਂ ਇਹਦੇ 'ਤੇ ਚੜ੍ਹਿਆ ਕਰੋ, ਤੁਸੀਂ ਮੇਰੇ ਨੇਤਰ ਖੋਲ੍ਹਦੇ ਹੋ ਤਾਂ ਮੇਰੇ ਕੋਲ ਦੇਣ ਨੂੰ ਕੁਛ। ਸੋ ਉਸੇ ਵੇਲੇ ਸਾਰੇ ਕੰਮ ਛੱਡ ਕੇ ਤੀਬਰ ਤਰ ਵੈਰਾਗ ਲੱਗ ਗਿਆ, ਦੁਨੀਆ ਛੱਡਤੀ ਅਤੇ ਜਾ ਕੇ ਮਹਾਂਪੁਰਸ਼ ਕੋਈ ਪੂਰਨ ਸੀ ਉਹਨਾਂ ਦੀ ਸੰਗਤ 'ਚ ਰਿਹਾ। 14 ਸਾਲ ਦੇ ਅੰਦਰ ਮਿਹਨਤ ਕਰਕੇ ਉਸ ਪਦ ਨੂੰ ਪਹੁੰਚ ਗਿਆ ਜਿਸ ਦੇ ਵਾਸਤੇ ਰਿਸ਼ੀ ਮੁਨੀ ਵੱਡੇ ਵੱਡੇ ਸਾਰਾ ਜ਼ੋਰ ਲਾ ਰਹੇ, ਤਪੱਸਿਆ ਕਰ ਰਹੇ ਨੇ, ਵਣਾਂ 'ਚ ਰਹਿ ਰਹੇ ਨੇ, ਜੰਗਲਾਂ 'ਚ ਰਹਿ ਕੇ ਕੰਦ ਮੂਲ ਖਾ ਰਹੇ ਨੇ। ਸੋ 14 ਸਾਲਾਂ ਬਾਅਦ ਅਵਸਥਾ ਪ੍ਰਾਪਤ ਕਰਕੇ ਜਦ ਉੱਥੇ ਦੁਬਾਰਾ ਆਇਆ ਤਾਂ ਜਿਵੇਂ ਕਥਾ ਫੇਰ ਹੋ ਰਹੀ ਹੈ। ਆ ਗਿਆ, ਕੁਛ ਬੰਦੇ ਪਛਾਣੇ ਹੋਏ ਸੀ, ਫਿਰ ਪਛਾਣ ਆ ਗਏ, ਜਦ ਕਾਲੇ ਵਾਲ ਸੀ ਫਿਰ ਚਿੱਟੇ ਹੋ ਗਏ। ਕਹਿਣ ਲੱਗੇ ਪ੍ਰੇਮੀਓ, ਤੁਸੀਂ ਜਦੋਂ ਹੀ ਕਥਾ ਸੁਣੀ ਜਾਂਦੇ ਹੋ? ਕਹਿੰਦੇ ਹਾਂ। ਕਹਿੰਦੇ ਰੋਜ਼ ਸੁਣਦੇ ਹੋ? ਕਹਿੰਦੇ ਹਾਂ। ਚੁੱਪ ਕਰ ਗਏ। ਕਹਿੰਦੇ ਕੀ ਗੱਲ ਚੁੱਪ ਕਰ ਗਿਆ? ਕਹਿੰਦਾ ਮੈਂ ਤਾਂ ਇੱਕੋ ਹੀ ਸੁਣੀ ਸੀਗੀ, ਉਹੀ ਮੇਰੇ ਬਾਣ ਲੱਗਿਆ ਹਿਰਦੇ 'ਚ, ਮੈਨੂੰ ਬਿੰਨ ਕੇ ਰੱਖ ਦਿੱਤਾ ਉਹਨੇ, ਅਤੇ ਸ਼ੁਕਰ ਹੈ ਕਿ ਮੈਂ ਕਥਾ ਸੁਣੀ ਅਤੇ ਮੈਨੂੰ ਉਹ ਪਾਦੀ ਪ੍ਰਾਪਤੀ ਹੋ ਗਈ ਜਿਹਦੇ ਵਾਸਤੇ ਮਹਾਂਪੁਰਸ਼ ਇਸ਼ਾਰੇ ਕਰਿਆ ਕਰਦੇ ਨੇ, ਉਹ ਪਰਮ ਆਨੰਦ ਮੈਨੂੰ ਪ੍ਰਾਪਤ ਹੋ ਗਿਆ, ਆਪਣੇ ਸਰੂਪ ਦਾ ਗਿਆਨ ਹੋ ਗਿਆ। ਸੋ ਮਤਲਬ ਕੀ ਕਿ ਅਸੀਂ ਸੁਣਦੇ ਹਾਂ, ਸੁਣਦੇ ਹੀ ਚਲੇ ਜਾਂਦੇ ਹਾਂ, ਸੁਣਦੇ ਹੀ ਚਲੇ ਜਾਂਦੇ ਹਾਂ, ਕਰਦੇ ਨਹੀਂ ਹੈਗੇ, ਦ੍ਰਿੜਤਾ ਨਹੀਂ ਸਾਡੇ ਮਨ ਦੇ ਅੰਦਰ ਜਾਗਦੀ, ਕਦੇ ਨਹੀਂ ਐਂ ਜਾਗਦਾ ਵੀ ਅੱਜ ਤਾਂ ਜਿਹੜਾ ਲੰਘਿਆ ਲੰਘਿਆ, ਹੁਣ ਤਾਂ ਹੀ ਹੁਣ ਨਹੀਂ ਲੰਘਣ ਦੇਣਾ ਵਕਤ, ਹੁਣ ਤਾਂ ਭਜਨ ਕਰਨਾ ਹੀ ਕਰਨਾ, ਇਸ ਰਸਤੇ ਪੈਣੇ। ਸੋ ਇਹ ਤਾਂ ਹੁੰਦਾ ਹੈ ਜੇ ਆਸਤਕ ਬੁੱਧ ਹੋਵੇ। ਸੋ ਆਸਤਕ ਬੁੱਧ ਜਿਹੜੀ ਹੈ, ਤੀਸਰੇ ਆਸਤਕ ਬੁੱਧ ਹੈ, ਗੁਰ ਬਚ ਦ੍ਰਿੜ ਨਿਸ਼ਚਾਏ, ਗੁਰੂ ਦੇ ਬਚਨਾਂ ਨੂੰ ਦ੍ਰਿੜ ਕਰਕੇ ਨਿਸ਼ਚੈ ਕਰਕੇ ਮੰਨਣਾ। ਚੌਥਾ ਹੋਇਆ ਕਰਦਾ ਦਾਨ, ਨੇਮ ਹੈ ਇਹ। ਸੋ ਚੌਥਾ ਦਾਨ, ਦਾਨ ਦਾ ਨੇਮ ਹੋਇਆ ਕਰਦਾ। ਦਾਨ ਵੀ 3 ਕਿਸਮ ਦਾ ਹੁੰਦਾ, ਇੱਕ ਰਜੋ ਗੁਣੀ ਹੁੰਦਾ, ਇੱਕ ਤਮੋ ਗੁਣੀ ਹੁੰਦਾ, ਇੱਕ ਸਤੋ ਗੁਣੀ ਹੁੰਦਾ। ਇਹਦਾ ਫਲ ਬਹੁਤ ਹੈ। ਇੱਕ ਤਾਂ ਮਾਇਆ ਦੇ ਨਾਲ ਮੋਹ ਟੁੱਟਦਾ, ਦੂਸਰਾ ਆਪਣੀ ਕਮਾਈ ਦੂਸਰੇ ਦੇ ਕੰਮ ਆਉਂਦੀ ਹੈ। ਕਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ, ਮਹਾਰਾਜ ਕਹਿੰਦੇ ਜੇ ਰਾਹ ਪਛਾਣਨਾ ਹੈ ਤਾਂ ਕਾਲ ਕਰਕੇ ਕੁਛ ਦਿਆ ਕਰ। ਸੋ ਉੱਥੇ ਫਰਮਾਨ ਕਰਦੇ ਹਾਂ ਕਿ ਚੌਥੇ ਦਾਨ ਦੇਤ ਜੋ ਦਾਤਾ, ਸੋ ਰਸ ਤਮ ਸਤ ਗੁਣ ਤ੍ਰੈ ਭਾਂਤਾ। ਉਹ ਵੀ 3 ਕਿਸਮ ਦੇ ਨੇ, ਇੱਕ ਰਜੋ ਗੁਣ ਦਾਨ ਹੈ, ਇੱਕ ਤਮੋ ਗੁਣ ਹੈ, ਇੱਕ ਸਤੋ ਗੁਣ ਹੈ। ਕਲਾ ਹੈ ਕ੍ਰੋਧ ਸੇ ਬਿਨ ਸ਼ੁਭ ਕਾਲਾ, ਕਲਾ ਹੋਵੇ ਕ੍ਰੋਧ ਹੋਵੇ ਅਤੇ ਬਗੈਰ ਸ਼ੁਭ ਥਾਂ ਵਿਚਾਰੇ ਹੋਏ, ਖੇਤ ਪਛਾਣ ਬੀਜਿਆ ਦਾਨ, ਬਗੈਰ ਖੇਤ ਪਛਾਣੇ ਤੇ ਦਾਨ ਕਰਦਾ ਅਤੇ ਕਲਾ ਕ੍ਰੋਧ ਨਾ ਦਿੰਦਾ। ਉਹ ਕਹਿੰਦੇ ਇੰਨੇ ਲੈਣਾ ਹੀ ਹੈ ਅਤੇ ਦੋਸ਼ ਤਾਂ ਹਿਲਦੇ ਨਹੀਂ, ਉਹ ਦੁਖੀ ਹੋ ਕੇ ਦਾਨ ਦਿੰਦਾ। ਕਹਿੰਦੇ ਇਹਦਾ ਫਲ ਨਹੀਂ ਪ੍ਰਾਪਤ ਹੋਇਆ ਕਰਦਾ, ਨਿਸ਼ਫਲ ਹੋਇਆ ਕਰਦਾ ਇਹ ਤਾਂ। ਤੇ ਕਲਾ ਤੇ ਕ੍ਰੋਧ ਤੋਂ ਬਗੈਰ ਜਿਹੜਾ ਦਾਨ ਦਿੰਦਾ ਹੈ, ਕਲਾ ਕ੍ਰੋਧ ਸੇ ਬਿਨ ਸ਼ੁਭ ਕਾਲਾ, ਬਿਨਾਂ ਸ਼ੁਭ ਕਾਲ ਤੇ ਕਲਾ ਕ੍ਰੋਧ ਦੇ ਬਸ ਹੋ ਕੇ, ਦੇਤ ਤਾਮਸੀ ਰੀਤ ਵਸਾਲਾ, ਉਹ ਤਾਮਸੀ ਦਾਨ ਹੋਇਆ ਕਰਦਾ, ਉਹਦਾ ਫਲ ਨਹੀਂ ਹੋਇਆ ਕਰਦਾ, ਫਲ ਦੀ ਥਾਂ ਤੇ ਪਾਪ ਹੋਇਆ ਕਰਦਾ। ਦੂਸਰਾ ਦਾਨ ਹੁੰਦਾ ਨਿਸ ਜਸ ਹੇਤ ਦੇਤ ਜੋ ਦਾਨ, ਜਸ ਵਾਸਤੇ ਵੀ ਮੈਨੂੰ ਲੋਕ ਚੰਗਾ ਕਹਿਣ, ਮੇਰੀ ਅਰਦਾਸ ਹੋਵੇ, ਖਾਸ ਲਿਖਾਉਂਦਾ ਹੈ ਵੀ ਮੇਰਾ ਅਰਦਾਸਾ ਕਰਦੀ ਦੱਸਦੀ ਵੀ ਇਹ 1,000 ਰੁਪਈਆ 2,000 ਮੈਂ ਦੇ ਰਹੀ, ਜਕਾਰੇ ਬੋਲਣ ਮੇਰੇ ਦਾਨ ਦਿੱਤੇ ਤੇ ਦੇਖਣ ਖੜਾ ਕਰੇ ਮੈਨੂੰ ਸੈਕਟਰੀ ਜਿਹੜਾ ਵੀ ਇਹਨਾਂ ਨੇ ਜੀ 5,000 ਦਿੱਤਾ ਅੱਜ ਅਤੇ ਉੱਧਰੋਂ ਜਕਾਰਾ ਬੁਲਾਉਣ ਮੇਰਾ ਜਸ ਹੋਵੇ। ਕਹਿੰਦੇ ਇਹ ਜਿਹੜਾ ਦਾਨ ਹੈ ਨਿਜ ਜਸ ਹੇਤ ਦੇਤ ਜੋ ਦਾਨਾ ਇਹ ਰਾਜ ਸੀ ਫਲ ਲੱਗ ਜਾਣਾ, ਇਹਨੂੰ ਰਾਜਸੀ ਦਾਨ ਕਹਿੰਦੇ ਨੇ, ਥੋੜ੍ਹਾ ਫਲ ਹੋਇਆ ਕਰਦਾ ਇਹਦਾ। ਕਰਕੇ ਬਿਨਾਂ ਇਸ ਪਾਤਰ ਦੇਖੀ ਬੇਨਤੀ ਦੇ ਨਾਲ ਦਿੰਦਾ ਵੀ ਮਹਾਰਾਜ ਇਹ ਤੁੱਛ ਜੀ ਮਾਇਆ ਹੈ, ਇਹਨੂੰ ਕਿਸੇ ਲੇਖੇ 'ਚ ਲਾ ਦਿਉ। ਉਹ ਫਿਰ ਸ਼ਾਂਤ ਕੀ ਫਲ ਸੋ ਸੇਖੀ, ਉਹ ਸ਼ਾਂਤ ਕੀ ਦਾਨ ਹੋਇਆ ਕਰਦਾ ਅਤੇ ਫਲ ਬਹੁਤਾ ਹੁੰਦਾ ਹੈ। ਉਹ ਵੀ ਦਾਨ ਇਹ ਨਹੀਂ ਦੇਣਾ ਵੀ ਮੈਂ ਦੇ ਰਿਹਾ, ਉਹ ਇਹ ਸਮਝੇ ਵੀ ਵਾਹਿਗੁਰੂ ਮੈਨੂੰ ਦਿੰਦਾ ਅਤੇ ਮੈਂ ਉਹਦਾ ਦਿੱਤਾ ਹੋਇਆ ਦੇ ਰਿਹਾ। ਵਾਹਿਗੁਰੂ ਕੋ ਜਾਨ ਕੈ ਸਵੈ ਪਦਾਰਥ ਦੇ, ਤਨਕ ਨਾ ਆਪਣਾ ਮਨ ਹੀ ਤਾਹੇ ਅਖੈ ਫਲ ਲੇ। ਉਹਦਾ ਫਲ ਅਖੈ ਪ੍ਰਾਪਤ ਹੋਇਆ ਕਰ, ਅਖੈ ਫਲ ਉਹ ਹੁੰਦਾ ਹੈ ਜਿਹੜਾ ਫਲ ਨਾਸ਼ ਨਾ ਹੋਵੇ, ਬਾਕੀ ਫਲ ਨਾਸ਼ ਹੋ ਜਾਂਦੇ ਨੇ। ਤੀਰਥ ਵਰਤ ਅਰਦਾਨ ਕਰ ਮਨ ਮੈਂ ਤਰੈ ਗਵਾਨ, ਨਾਨਕ ਨੇ ਫਲ ਜਾਤ ਤੇ ਜਿਉਂ ਪੁੰਜ ਰਿਸ਼ਨਾ। ਪਰ ਜਿਹੜਾ ਵਾਹਿਗੁਰੂ ਦਾ ਜਾਣ ਕੇ ਦਿੰਦਾ ਹੈ, ਕਹਿੰਦੇ ਉਹ ਅਖੈ ਫਲ ਹੁੰਦਾ, ਨਾਸ਼ ਨਹੀਂ ਹੁੰਦਾ, ਬਹੁਤ ਵੱਡਾ ਫਲ ਹੋਇਆ ਕਰਦਾ। ਇੱਕ ਵਾਰੀ ਵਿਕਰਮਾਜੀਤ ਨੇ ਆਪਣੇ ਰਾਜ ਜੋਤਸ਼ੀ ਨੂੰ ਪੁੱਛਿਆ, ਕਹਿੰਦਾ ਮੈਂ ਉਹ ਕਿਹੜਾ ਕਰਮ ਕੀਤਾ ਜਿਹਦੇ ਕਰਕੇ ਮੈਨੂੰ ਤਾਸ਼ਕੰਦ ਤੋਂ ਲੈ ਕੇ ਬਰਮਾ ਤੱਕ ਦਾ ਅਤੇ ਹੇਠਾਂ ਮੱਧ ਪ੍ਰਦੇਸ਼ ਤੱਕ ਦਾ ਰਾਜ ਪ੍ਰਾਪਤ ਹੋਇਆ ਅਤੇ ਅਫਗਾਨਿਸਤਾਨ ਵਗੈਰਾ ਸਾਰੇ। ਜੋਤਸ਼ੀ 7 ਦਿਨ ਦੀ ਮੋਹਲਤ ਦੇਤੀ, ਕੁਛ ਨਹੀਂ ਸਮਝ 'ਚ ਆਉਂਦਾ। ਨਾਲੇ ਕਹਿੰਦਾ ਵੀ ਮੈਂ ਦੰਨ ਦੇਵਾਂਗਾ ਜੇ ਤੂੰ ਦੱਸ ਨਾ ਸਕੇ। ਉਦਾਸ ਚਿੱਤ ਦੇਖ ਕੇ 7ਵੇਂ ਦਿਨ ਉਹਦੀ ਲੜਕੀ ਨੇ ਪੁੱਛਿਆ ਵੀ ਪਿਤਾ ਜੀ ਤੁਸੀਂ 6-7 ਦਿਨ ਦੇ ਨਾ ਕੁਛ ਖਾਂਦੇ ਹੋ ਨਾ ਪੀਂਦੇ ਹੋ, ਕੀ ਗੱਲ? ਜੇ ਚਿੰਤਾ ਹੋਵੇ ਮਨ ਵਿੱਚ ਦੱਸ ਦੇਣੀ ਚਾਹੀਦੀ ਹੈ। ਕਹਿੰਦੇ ਕੰਧ ਨਾਲ ਵੀ ਗੱਲ ਕਰ ਲਓ, ਹੋ ਸਕਦਾ ਕੰਧ ਕੋਈ ਜਵਾਬ ਦੇ ਦੇਵੇ। ਅੰਦਰ ਨਾ ਗੱਲ ਰੱਖੋ, ਅੰਦਰ ਗੱਲ ਖਾ ਜਾਏਗੀ ਆਦਮੀ। ਕਹਿਣ ਲੱਗਿਆ ਬੇਟੀ, ਵਿਕਰਮਾਜੀਤ ਨੇ ਬਾਦਸ਼ਾਹ ਨੇ ਸਵਾਲ ਕਰ ਦਿੱਤਾ ਅਤੇ ਮੇਰੀ ਸਮਝ 'ਚ ਕੁਛ ਨਹੀਂ ਆਉਂਦਾ। ਕਹਿੰਦੇ ਪਿਤਾ ਜੀ ਇਹ ਤਾਂ ਕੋਈ ਗੱਲ ਹੀ ਨਹੀਂ, ਤੁਸੀਂ ਜਾ ਕੇ ਕਹਿ ਦਿਓ ਵੀ ਕੱਲ੍ਹ ਨੂੰ ਮੇਰੀ ਲੜਕੀ ਜਵਾਬ ਦੇਵੇਗੀ। ਕਹਿੰਦੇ ਦੇ ਦੇਗੀ ਬੇਟੀ? ਕਹਿੰਦੀ ਹਾਂ। ਜਾ ਕੇ ਕਹਿੰਦਾ, ਕਹਿੰਦੇ ਮਹਾਰਾਜ ਕੱਲ੍ਹ ਨੂੰ ਆਪਦੇ ਦਰਬਾਰ ਵਿੱਚ ਮੇਰੀ ਲੜਕੀ ਜਵਾਬ ਦੇਵੇਗੀ। ਦੂਸਰੇ ਦਿਨ ਦਰਬਾਰ ਦੇ ਵਿੱਚ ਲੜਕੀ ਹਾਜ਼ਰ ਹੋਈ, ਕਹਿਣ ਲੱਗੀ ਮਹਾਰਾਜ ਦੱਸ ਤਾਂ ਮੈਂ ਦਿੰਦੀ ਹਾਂ ਪਰ ਤੁਹਾਡਾ ਯਕੀਨ ਨਹੀਂ ਆਉਣਾ, ਜੇ ਯਕੀਨ ਨਾ ਆਇਆ ਤੁਸੀਂ ਸਬੂਤ ਮੰਗੋਗੇ, ਤਾਂ ਸਬੂਤ ਸਹਿਤ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ। ਉਹ ਤੁਸੀਂ ਐਂ ਕਰੋ, ਇੱਥੋਂ 35 ਮੀਲ ਦੇ ਇੱਕ ਮਹਾਤਮਾ ਰਹਿੰਦੇ ਨੇ, ਉਹ ਸਵਾਹ ਘੋਲ ਕੇ ਪੀਂਦੇ ਨੇ, ਉਹ ਤੁਹਾਡਾ ਜਵਾਬ ਦੇਣ। ਉੱਥੇ ਚਲੀ ਗਈ ਅਤੇ ਉੱਥੇ ਗਏ ਗਿਆ ਹੋਇਆ ਬਾਦਸ਼ਾਹ ਵੀ ਸੰਤ ਜੀ ਆਹ ਗੱਲ ਹੈ ਮੈਂ ਪੁੱਛਣੀ ਹੈ। ਉਹ ਕਹਿੰਦੇ ਸਾਨੂੰ ਪਤਾ ਹੈ ਪਰ ਤੈਨੂੰ ਯਕੀਨ ਨਹੀਂ ਆਉਣਾ, ਤੈਨੂੰ ਯਕੀਨ ਆਏਗਾ ਇੱਕ ਹੋਰ ਸੰਤ ਇੱਥੋਂ 30 ਮੀਲ 'ਤੇ ਰਹਿੰਦੇ ਨੇ, ਉਹ ਗਰਮ ਗਰਮ ਅੰਗਿਆਰੇ ਮੂੰਹ 'ਚ ਪਾ ਲੈਂਦੇ ਨੇ, ਅੰਗਾਰ ਖਾਂਦੇ ਨੇ, ਅਤੇ ਤੂੰ ਉਹ 'ਤੇ ਜਾ ਕੇ ਪੁੱਛ ਲੈ। ਉੱਥੇ ਚਲਿਆ ਗਿਆ, ਉਹਨਾਂ ਨੇ ਵੀ ਜਵਾਬ ਦਿੱਤਾ, ਕਹਿਣ ਲੱਗੇ ਬਾਦਸ਼ਾਹ ਸਾਡੇ ਬਚਨ 'ਤੇ ਤੈਨੂੰ ਯਕੀਨ ਨਹੀਂ ਆਉਣਾ, ਤੈਨੂੰ ਯਕੀਨ ਦਵਾਉਣ ਵਾਲਾ ਕੱਲ੍ਹ ਨੂੰ ਪੈਦਾ ਹੋਣਾ, ਫਲਾਣੇ ਥਾਂ 'ਤੇ ਹੈ, ਉਹਨੇ ਜੰਮਦੇ ਨਹੀਂ ਮਰ ਜਾਣਾ, ਥੋੜ੍ਹੀ ਦੇਰ ਤੇਰੀ ਪ੍ਰਤੀਕਸ਼ਾ ਕਰ ਰਿਹਾ, ਅਤੇ ਤੂੰ ਉਹਨੂੰ ਗੋਦੀ 'ਚ ਲੈ ਕੇ ਪੁੱਛ ਲਈ, ਉਹ ਤੈਨੂੰ ਜਵਾਬ ਦੇਗਾ। ਉੱਥੇ ਚਲਿਆ ਗਿਆ, ਜਾ ਕੇ ਜਿੱਥੇ ਦੱਸਿਆ ਸੀ ਦੂਸਰੇ ਦਿਨ ਬੱਚਾ ਹੋਇਆ, ਬੁਲਾ ਲਿਆ ਉਸਨੇ ਗੋਦੀ 'ਚ ਲਿਆ, ਸਵਾਲ ਕਰਿਆ, ਕਹਿੰਦਾ ਹੈ ਬੱਚੇ ਮੈਨੂੰ ਦੱਸ ਰਾਜ ਐਡਾ ਕਿਵੇਂ ਪ੍ਰਾਪਤ ਹੋਇਆ। ਉਸ ਵੇਲੇ ਉਹ ਬੋਲਿਆ, ਕਹਿਣ ਲੱਗਿਆ ਵਿਕਰਮਾਜੀਤ ਤੂੰ ਅਤੇ ਮੈਂ ਅਤੇ ਅੰਗਿਆਰ ਖਾਣ ਵਾਲਾ ਅਤੇ ਉਹ ਜਿਹੜਾ ਸਵਾਹ ਪੀਂਦਾ ਅਤੇ ਉਹ ਲੜਕੀ ਪਿਛਲੇ ਜਨਮ 'ਚ ਇਕੱਠੇ ਸੀਗੇ ਅਤੇ ਆਪਾਂ ਚਾਰੇ ਤਪੱਸਿਆ ਕਰਿਆ ਕਰਦੇ ਸੀ, ਉਹ ਲੜਕੀ 2-2 ਪ੍ਰਸ਼ਾਦੇ ਸਾਨੂੰ ਲਿਆਇਆ ਕਰਦੀ ਸੀ 8 ਪਹਿਰਾਂ ਬਾਅਦ, ਅਤੇ ਉਸ ਵੇਲੇ ਇੱਕ ਦਿਨ ਭਗਵਾਨ ਸਾਡੀ ਪ੍ਰੀਖਿਆ ਕਰਨ ਵਾਸਤੇ ਆ ਗਏ ਅਤੇ ਉਹਨਾਂ ਨੇ ਆ ਕੇ ਇਹ ਗੱਲ ਕਹੀ ਕਿ ਮੈਂ ਭੁੱਖਾਂ ਅਤੇ ਮੈਨੂੰ ਕੁਛ ਖਾਣ ਨੂੰ ਦਿਉ। ਕਹਿੰਦੇ ਪਹਿਲੇ ਸੰਤਾਂ ਤੋਂ ਉਹਨਾਂ ਨੇ 1 ਰੋਟੀ ਲੈ ਲਈ, ਕਹਿੰਦੇ ਇਹਦੇ ਨਾਲ ਤਾਂ ਮੈਂ ਰੱਜਣਾ ਨਹੀਂ ਭਾਈ, 1/2 ਪ੍ਰਸ਼ਾਦਾ ਹੋਰ ਦੇਤਾ। ਕਹਿੰਦੇ ਇਹਦੇ ਨਾਲ ਵੀ ਮੈਂ ਰੱਜਣਾ? ਕਹਿੰਦਾ ਹੁਣ ਤਾਂ ਮੇਰੇ ਕੋਲ 1/2 ਹੀ ਰਹਿ ਗਿਆ, ਮੈਂ ਸਵਾਹ ਖਾਊਂ? ਕਹਿੰਦੇ ਤਥਾਸਤੂ, ਕਹਿੰਦੇ ਉਦਣ ਦਾ ਸਵਾਹ ਹੀ ਖਾਂਦਾ। ਮੇਰੇ ਕੋਲ ਆ ਗਏ, ਕਹਿੰਦੇ ਦੂਜੇ ਕੋਲ ਆ ਗਏ, ਕਹਿੰਦੇ ਉਹਨੇ ਵੀ ਡੇਢ ਪ੍ਰਸ਼ਾਦਾ ਦੇ ਤਾ, ਜਦ ਬਾਕੀ ਦਾ ਅੱਧਾ ਮੰਗਿਆ। ਕਹਿੰਦੇ ਉਹ ਕਹਿਣ ਲੱਗਿਆ, ਮੈਂ ਅੰਗਿਆਰ ਖਾਊਂ ਤੈਨੂੰ ਅੱਧਾ ਦੇ ਕੇ, ਮੈਂ ਵੀ ਤਾਂ ਕੁਛ ਪਾਉਣਾ ਹੈ ਮੂੰਹ 'ਚ। ਕਹਿੰਦਾ ਉਹਨੇ ਤੁਸੀਂ ਤਥਾਸਤੂ ਕਹਿਤਾ, ਉਦਣ ਦਾ ਅੰਗਿਆਰ ਖਾਂਦਾ। ਅਤੇ ਮੇਰੇ ਕੋਲ ਜਦ ਆਇਆ, ਮੈਂ ਜਦ ਡੇਢ ਪ੍ਰਸ਼ਾਦਾ ਦੇ ਕੇ ਅੱਧਾ ਰਹਿ ਗਿਆ, ਉਸ ਵੇਲੇ ਮੈਂ ਕਿਹਾ ਵੀ ਮੈਂ ਮਰੂੰਗਾ ਤੈਨੂੰ ਸਾਰੀ ਰੋਟੀ ਦੇ ਕੇ। ਕਹਿੰਦੇ ਤਥਾਸਤੂ, ਉਦਣ ਦਾ ਮੈਂ ਜੰਮੀ ਜਾਂਦਾ ਮਰੀ ਜਾਂਦਾ, ਇਹਨੇ ਨੂੰ ਤੇਰੇ ਕੋਲ ਆ ਗਈ। ਤਾਂ ਇਹ ਕਹਿੰਦਾ ਦੋਏ ਪ੍ਰਸ਼ਾਦੇ ਦੇ ਤੇ, ਅਤੇ ਉਹਦੇ ਬਾਅਦ ਬੇਨਤੀ ਕਰੀ, ਮਹਾਰਾਜ ਸਾਡਾ ਨੇਮ ਤਾਂ ਨਹੀਂ ਹੈ, ਕਦੇ ਅਸੀਂ ਮੰਗਣ ਤਾਂ ਨਹੀਂ ਗਏ ਅੱਜ ਤੱਕ, ਕਿਉਂਕਿ ਅਸੀਂ ਪਰਮੇਸ਼ੁਰ ਦੇ ਭਰੋਸੇ 'ਤੇ ਰਹਿੰਦੇ, ਜੋ ਆ ਜਾਂਦਾ ਉਹ ਛਕ ਲੈਂਦੇ, ਆਵੇ ਤਾਂ ਛਕ ਲੈਂਦੇ ਹਾਂ, ਨਾ ਆਵੇ ਤਾਂ ਅਸੀਂ ਪਰਮੇਸ਼ੁਰ ਦੇ ਪਾਣੀ 'ਚ ਰਹਿੰਦੇ ਹਾਂ, ਹੁਕਮ ਕਰੋ ਮੈਂ ਜਾ ਕੇ ਹੋਰ ਲਿਆਵਾਂ। ਕਹਿੰਦੇ ਨਹੀਂ, ਤੈਨੂੰ ਦਰਸ਼ਨ ਦਿੱਤੇ, ਅਸੀਂ ਤੇਰੇ ਕੋਲ ਸੀ, ਜਾਂ ਦਰਸ਼ਨ ਹੋਏ ਦਰਸ਼ਨ ਸਾਨੂੰ ਵੀ ਹੋ ਗਏ, ਅਸੀਂ ਕਿਹਾ ਇਹ ਤਾਂ ਭਗਵਾਨ ਸੀ। ਅਤੇ ਉਸ ਵੇਲੇ ਅਸੀਂ ਕਹਿੰਦੇ ਬੇਨਤੀ ਕਰੀ, ਮਹਾਰਾਜ ਸਾਡਾ ਛੁਟਕਾਰਾ ਕਿਵੇਂ ਹੋਏਗਾ? ਕਹਿੰਦੇ ਇਹ ਜਿਹੜਾ ਇਹ ਸਾਧੂ ਹੈ, ਇਹ ਅਗਲੀ ਵਾਰੀ ਬਾਦਸ਼ਾਹ ਬਣੇਗਾ, ਅਤੇ ਦੋ ਪ੍ਰਸ਼ਾਦਿਆਂ ਦਾ ਫਲ ਇਹਨੂੰ ਚੱਕਰਵਰਤੀ ਬਾਦਸ਼ਾਹੀ ਮਿਲੇਗੀ, ਕਿਉਂਕਿ ਇਹਨੇ ਸਰਬੰਸ ਦਾਨ ਕਰ ਦਿੱਤਾ, ਸਰਬੰਸ ਦਾਨ ਦਾ ਬਹੁਤ ਬੜਾ ਫਲ ਹੋਇਆ ਕਰਦਾ। ਮਹਾਰਾਜ ਸਾਡਾ ਛੁਟਕਾਰਾ, ਕਹਿੰਦੇ ਇਹ ਜਦ ਭਰ ਜਵਾਨੀ 'ਚ ਹੋਏਗਾ, ਉਸ ਵੇਲੇ ਅਸੀਂ ਇਹਦੇ ਮਨ 'ਚ ਫੁਰਨਾ ਪੈਦਾ ਕਰਾਂਗੇ, ਅਤੇ ਪੁੱਛੇਗਾ ਕਿ ਮੈਨੂੰ ਰਾਜ ਕਿਵੇਂ ਮਿਲਿਆ। ਉਸ ਵੇਲੇ ਆ ਲੜਕੀ ਜਿਹੜੀ ਹੈ, ਇਹਨੂੰ ਅਸੀਂ ਪਿਛਲੇ ਜਨਮ ਦਾ ਗਿਆਨ ਦੇਵਾਂਗੇ, ਇਹ ਇਸ ਤਰ੍ਹਾਂ ਤੁਹਾਡੇ ਕੋਲ ਭੇਜੇਗੀ, ਅਤੇ ਜਿੱਦਣ ਤੁਹਾਡੇ ਕੋਲ ਆ ਕੇ ਪੁੱਛੇਗਾ ਇਹ, ਉਸ ਵੇਲੇ ਤੁਹਾਡਾ ਛੁਟਕਾਰਾ ਹੋ ਜਾਏਗਾ ਤਿੰਨਾਂ ਦਾ। ਸੋ ਕਹਿਣ ਲੱਗੇ, ਮਹਾਰਾਜ ਤੁਸੀਂ ਆ ਗਏ, ਸਾਤੇ ਪੁੱਛ ਲਿਆ, ਅਤੇ ਹੁਣ ਮੈਂ ਵੀ ਸਰੀਰ ਛੱਡਦਾ, ਅਤੇ ਹੁਣ ਤੁਹਾਡੇ ਜਾਂਦਿਆਂ ਨੂੰ ਉਹ ਦੋਏ ਸੰਤ ਅਤੇ ਲੜਕੀ ਵੀ ਸਰੀਰ ਛੱਡ ਦੇਗੀ, ਅਤੇ ਹੁਣ ਅਸੀਂ ਆਪਣੇ ਪਰ ਜਾ ਰਹੇ ਹਾਂ ਦਰਗਾਹ ਨੂੰ। ਸੋ ਇਸ ਤਰ੍ਹਾਂ ਇਹਨੂੰ ਅਖਾਇ ਫਲ ਕਹਿੰਦੇ ਨੇ, ਜਿਹਦਾ ਨਾਸ਼ ਨਾ ਹੋਵੇ ਫਲ ਦਾ। ਸੋ ਉਹ ਦਾਨ ਹੁੰਦਾ ਹੈ ਜਿਹੜਾ ਵਾਹਿਗੁਰੂ ਦਾ ਦਿੱਤਾ ਹੋਇਆ ਸਮਝ ਕੇ ਫਿਰ ਨਿਮਰਤਾ ਦੇ ਨਾਲ ਕੱਢਣਾ। ਸੋ ਗੁਰੂ ਘਰ ਦੇ ਅੰਦਰ ਖੇਤ ਹੈ ਗੁਰਸਿੱਖ, ਗੁਰੂ ਘਰ ਦਾ ਸਥਾਨ ਜਿੱਥੇ ਲੰਗਰ ਚੱਲਦੇ ਹੋਣ, ਜਿੱਥੇ ਸੇਵਾ ਹੁੰਦੀ ਹੋਵੇ, ਜਿੱਥੇ ਪੜ੍ਹਾਈ ਹੁੰਦੀ ਹੋਵੇ, ਜਿੱਥੇ ਗਰੀਬ ਦੀ ਸੰਭਾਲ ਹੋਵੇ, ਜਿੱਥੇ ਬਿਮਾਰਾਂ ਦੀ ਸੰਭਾਲ ਹੋਵੇ, ਉਸ ਥਾਂ 'ਤੇ ਦਾਨ ਦੇਣ ਵਾਸਤੇ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਦੇ ਨਾਲ ਸਾਨੂੰ ਤਾਕੀਦ ਕੀਤੀ ਹੈ। ਪਿਆਰੇ ਜੀ, ਦਾਨ ਦਿੱਤਾ ਗੁਰਸਿੱਖਾਂ Yeah.
ਨਹੀਂ ਜੀ ਬਾਮਕ ਔਰ ਕਿਸੇ ਸਾਥ ਨਹੀਂ ਕੋ ਦਾਨ ਦਿਓ ਇਨਹੀਂ ਕੋ ਬਨੋ ਆਯਾਨ ਕੋ ਦਾਨ ਲਗਾ ਜਗਨੀ ਕੋ ਆਗੇ ਬਲਾਇਨ ਉਤਰਿਓ ਜਗ ਮੈਂ ਜਦ ਔਰ ਜੀਓ ਸਾਥੀ ਕੋ ਤੇ ਤਨ ਤੇ ਸਿਰ ਲੋ ਤਨ ਮੈਂ ਸਮਝੀਏ
ਗੁਰੂ ਦਸ਼ਮੇਸ਼ ਪਿਤਾ ਮਹਾਰਾਜ ਆਪਨੇ ਬਹੁਤ ਬੜਾ ਯੱਗ ਕਰਿਆ ਉਸ ਵੇਲੇ ਗੁਰਸਿੱਖਾਂ ਨੂੰ ਪ੍ਰਸ਼ਾਦਾ ਆਪਨੇ ਬੜੇ ਹੀ ਪਿਆਰ ਦੇ ਨਾਲ ਛਕਾਇਆ ਤੇ ਜੋ ਬ੍ਰਾਹਮਣ ਵਰਗ ਸੀ ਉਹ ਨਾਰਾਜ਼ ਹੋ ਕੇ ਰੋਣ ਲੱਗ ਗਿਆ ਉਹਨਾਂ ਦਾ ਬੜਾ ਪੰਡਿਤ ਕਹਿਣ ਲੱਗਿਆ ਮਹਾਰਾਜ ਸਾਨੂੰ ਤਾਂ ਕਿਸੇ ਨੇ ਪੁੱਛਣਾ ਨਹੀਂ ਹੈ ਕਲਯੁੱਗ ਦੇ ਅੰਦਰ ਤੁਸੀਂ ਸਾਨੂੰ ਰੱਦ ਕਰ ਦਿੱਤਾ ਕਹਿਣ ਲੱਗੇ ਪ੍ਰੇਮੀਓ ਤਿੰਨਾਂ ਯੁਗਾਂ ਦੇ ਅੰਦਰ ਤੁਹਾਡਾ ਵਰਤਾਰਾ ਰਿਹਾ ਲੇਕਿਨ ਹੁਣ ਜਿਹੜੇ ਸੱਚੇ ਪੰਡਿਤ ਨੇ ਉਹ ਗੁਰੂ ਦੇ ਸਿੱਖ ਨੇ ਜਿਨ੍ਹਾਂ ਦੇ ਅੰਦਰ ਗਿਆਨ ਹੈ ਬ੍ਰਹਮ ਦੇ ਗਿਆਨ ਵਾਲੇ ਬ੍ਰਾਹਮਣ ਹੋਇਆ ਕਰਦੇ ਨੇ ਸੋ ਹੁਣ ਸੇਵ ਕਰੀ ਇਨਹੀ ਕੀ ਪਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ ਸਾਡੇ ਚਿੱਤ ਨੂੰ ਚੰਗੀ ਨਹੀਂ ਲੱਗਦੀ ਹੋਰ ਕਿਸੇ ਦੀ ਸੇਵਾ ਕਰੀ ਹੋਈ ਦਾਨ ਦਿਓ ਇਨਹੀ ਕੋ ਬੋਲੋ ਔਰ ਆਨ ਕੋ ਦਾਨ ਨਾ ਲਾਗਤ ਨਹੀਂ ਕੋ ਬਾਕੀ ਦਾਨ ਦਿੱਤਾ ਹੋਇਆ ਫਲ ਨਹੀਂ ਦਿੰਦਾ ਆਗੇ ਫਲੇ ਇਨਹੀ ਕੋ ਦਿਓ ਜਗ ਮੈਂ ਜਸ ਔਰ ਦਿਓ ਸਾਫੀ ਕੋ ਜਗ ਵਿੱਚ ਜਸ ਹੁੰਦਾ ਇਹਨਾਂ ਨੂੰ ਦਾਨ ਦਿੱਤਾ ਹੋਇਆ ਅਤੇ ਦਰਗਾਹ ਵਿੱਚ ਜਾ ਕੇ ਫਲ ਲੈ ਮੋਗ ਰਹਿ ਮੈਂ ਮਨ ਤੇ ਤਨ ਤੇ ਸਿਰ ਲਓ ਧਨ ਹੋ ਸਭ ਹੀ ਇਨਹੀ ਕੋ ਮੇਰੇ ਘਰ ਵਿੱਚ ਤਾਂ ਮੇਰਾ ਸਰੀਰ ਮੇਰੇ ਬੱਚੇ ਮੇਰਾ ਜਿੰਨਾ ਕੁਛ ਹੈ ਸਾਰੇ ਸਾਹਿਬਜ਼ਾਦੇ ਅਤੇ ਮੇਰਾ ਧਨ ਮੇਰਾ ਸਿਰ ਮੈਂ ਤਾਂ ਸਭ ਕੁਛ ਇਹਨਾਂ ਨੂੰ ਦਾਨ ਦੇ ਦਿੱਤਾ ਦਾਨ ਕਰਤਾ ਨਾ ਚਮਕੌਰ ਦੇ ਅੰਦਰ ਦੋਏ ਪੁੱਤਰ ਦਾਨ ਕਰਤੇ ਸਲੰਦੀਆਂ ਦੀਵਾਰਾਂ 'ਚ ਦੋਏ ਛੋਟੇ ਦਾਨ ਕਰਤੇ ਆਪਣਾ ਆਪ ਦਾਨ ਕਰਤਾ ਪਿਤਾ ਦਾ ਦਾਨ ਕਰਤਾ ਸਰਬੰਸ਼ ਦਾਨੀ ਜੱਗ ਵਿੱਚ ਕੋਈ ਕੋਈ ਹੋਇਆ ਕਰਦਾ ਇਹ ਗੁਰੂ ਦਸ਼ਮੇਸ਼ ਇਹ ਸੀ ਜਿਨ੍ਹਾਂ ਨੇ ਸਰਬੰਸ਼ ਦਾਨ ਕਰ ਦਿੱਤਾ ਅਤੇ ਕਹਿੰਦੇ ਇਹਨਾਂ ਦੇ ਵਾਸਤੇ ਮੈਂ ਸਭ ਕੁਛ ਦਾਨ ਕਰੇ ਸੋ ਆਪ ਫਰਮਾਨ ਕਰਦੇ ਹਾਂ ਮਹਾਰਾਜ ਕਿ ਜੱਗ ਭੋਗ ਨਈ ਵੇਦ ਲੱਖ ਗੁਰਮੁਖ ਮੁਖ ਇੱਕ ਦਾਣਾ ਖਾਏ ਅਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਲੱਖਾਂ ਜੱਗਾਂ ਦੇ ਬਰਾਬਰ ਲੰਗਰ ਦੇ ਵਿੱਚ ਇੱਕ ਦਾਣਾ ਪਾਇਆ ਹੋਇਆ ਬਰਾਬਰੀ ਕਰਦੇ ਉਹ ਦਾਣਾ ਬ੍ਰਹਮ ਗਿਆਨੀ ਦੇ ਪਾਸ ਪਹੁੰਚ ਜਾਣਾ ਉਹਦੇ ਆਹਾਰ ਦਾ ਅੰਗ ਬਣ ਜਾਣਾ ਪੀ ਕੇ ਵਿੱਚ ਜਾ ਕੇ ਕਿੰਨਾ ਫਲ ਹੋ ਜਾਣਾ ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਇੱਕ ਵਾਰੀ ਇਹ ਵਿਚਾਰ ਦੱਸ ਰਹੇ ਸੀ ਇੱਕ ਗੁਰਸਿੱਖ ਖੜਾ ਹੋ ਗਿਆ ਕਹਿਣ ਲੱਗਿਆ ਪਾਤਸ਼ਾਹ ਧਨ ਵਾਲੇ ਦਾਨ ਕਰ ਸਕਦੇ ਨੇ ਗਰੀਬ ਕਿਵੇਂ ਕਰ ਸਕਦੇ ਨੇ ਕਿਰਪਾ ਕਰਕੇ ਇਹ ਵੀ ਦੱਸੋ ਵੀ ਅਸੀਂ ਗਰੀਬ ਹਾਂ ਨਿਰਧਨ ਹਾਂ ਸਾਡੇ ਕੋਲ ਕੁਛ ਹੈ ਨਹੀਂ ਅਤੇ ਅਸੀਂ ਦਾਨ ਕਿਵੇਂ ਕਰੀਏ ਸਾਨੂੰ ਕਿਵੇਂ ਫਲ ਪ੍ਰਾਪਤ ਹੋ ਮਹਾਰਾਜ ਕਹਿੰਦੇ ਪ੍ਰੇਮੀਓ ਇਹ ਗੱਲ ਨਹੀਂ ਹੈ ਧਨ ਵਾਲੇ ਕੋਲ ਬੇਅੰਤ ਧਨ ਹੈ ਗਰੀਬ ਕੋਲ ਖਾਣ ਨੂੰ ਕੁਛ ਨਹੀਂ ਦੇਣਾ ਇੱਕੋ ਜਿਹਾ ਬਰਾਬਰ ਹੋਇਆ ਕਰਦਾ ਇੱਕ ਲੱਖਾਂ ਰੁਪਈਏ ਦੇ ਪ੍ਰੋਫਿਟ ਵਾਲਾ 1000 ਰੁਪਈਆ ਦਿੰਦਾ ਹੈ ਇੱਕ ਨੂੰ ਕੁਛ ਵੀ ਪ੍ਰੋਫਿਟ ਨਹੀਂ ਹੋਇਆ 1 ਰੁਪਈਆ ਦਾਨ ਕਰ ਦਿੰਦਾ ਉਹਦਾ ਦਾਨ 1 ਰੁਪਈਏ ਵਾਲੇ ਦਾ ਲੱਖ ਨਾਲੋਂ ਵੱਧ ਹੈ ਕਹਿੰਦੇ ਮਹਾਰਾਜ ਕਿਰਪਾ ਕਰਕੇ ਸਮਝਾਓ ਸਾਨੂੰ ਜੀ ਕਰਦਾ ਅਸੀਂ ਦਾਨ ਕਰੀਏ ਪਰ ਹੈ ਹੀ ਨਹੀਂ ਕੁਛ ਮਹਾਰਾਜ ਕਹਿੰਦੇ ਕੈ ਪ੍ਰਸ਼ਾਦੇ ਛਕਦੇ ਕਹਿੰਦੇ 4 ਕਹਿੰਦੇ 3 ਛਕਿਆ ਕਰ ਭਜਨ ਕਰਿਆ ਕਰ ਅਤੇ ਇੱਕ ਪ੍ਰਸ਼ਾਦੇ ਦਾ ਜਿਹੜਾ ਆਟਾ ਹੈ ਉਹ ਕਿਸੇ ਬਰਤਨ 'ਚ ਪਾਈ ਜਾਇਆ ਕਰੋ ਜਦ ਸੇਰ ਹੋ ਗਿਆ ਲੰਗਰ 'ਚ ਪਾਇਆ ਹੈ ਕਰੋ ਲੰਗਰ 'ਚ ਦੇਣਾ ਜਿੱਥੇ ਪੱਕਦਾ ਜਿੱਥੇ ਦਾਣਾ ਵਿਕਦਾ ਉੱਥੇ ਨਹੀਂ ਦੇਣਾ ਜਿੱਥੇ ਭੁੱਖੇ ਦੀ ਭੁੱਖ ਨਿਵਿਰਤ ਹੁੰਦੀ ਹੈ ਦੂਸਰਾ ਖੜਾ ਹੋ ਗਿਆ ਮਹਾਰਾਜ ਮੈਨੂੰ 4 ਪ੍ਰਸ਼ਾਦਿਆਂ ਦੀ ਭੁੱਖ ਹੈ ਅਤੇ ਮੈਨੂੰ 2 ਮਿਲਦੇ ਨੇ ਮੇਰਾ ਵੀ ਕੋਈ ਹੱਲ ਹੋ ਸਕਦਾ ਮਹਾਰਾਜ ਕਹਿੰਦੇ ਬੀਬੀ ਵੀ ਉੱਠ ਕੇ ਖੜੀ ਹੋ ਗਈ ਮਹਾਰਾਜ ਅਸੀਂ ਅੱਤ ਦੇ ਗਰੀਬ ਹਾਂ ਅੱਧਾ ਪ੍ਰਸ਼ਾਦਾ ਮਿਲਦਾ ਅਸੀਂ ਅੱਧੇ ਭੁੱਖੇ ਰਹਿੰਦੇ ਮਹਾਰਾਜ ਕਹਿੰਦੇ ਐਂ ਕਰਿਆ ਕਰੋ ਬੀਬੀ ਇੱਕ ਚੁਟਕੀ ਕੱਢ ਲਿਆ ਕਰ ਹੋਰ ਆਟੇ 'ਚੋਂ ਉਹ ਚੁਟਕੀ ਇੱਕ ਬਰਤਨ 'ਚ ਪਾਈ ਜਾਈ, ਜਦ ਬਰਤਨ ਭਰ ਗਿਆ ਜਾ ਕੇ ਲੰਗਰ ਵਿੱਚ ਪਾਏ ਆਈ ਗੁਰੂ ਘਰ 'ਚ, ਅਤੇ ਉਹ ਛਕਿਆ ਜਾਏਗਾ ਦਾਨ, ਤੁਰਤ ਦਾਨ ਲੱਗ ਜਾਏਗਾ, ਤੁਰਤ ਦਾਨ ਮਹਾਂ ਕਲਿਆਣ। ਕਹਿੰਦੇ ਮਹਾਰਾਜ ਇੰਨਾ ਕੁ ਵੀ ਦਾਨ ਲੱਗ ਜਾਂਦਾ? ਕਹਿੰਦੇ ਹਾਂ ਪ੍ਰੇਮੀਓ, ਤੁਹਾਨੂੰ ਇੱਕ ਇੱਥੇ ਦੀ ਕੀਰਤਪੁਰ ਸਾਹਿਬ ਦੀ ਉਹ ਬਾਤ ਦੱਸਦੇ ਹਾਂ ਕਿ ਇੱਥੇ ਇੱਕ ਗੁਰਸਿੱਖ ਬਹੁਤ ਗਰੀਬ ਸੀਗਾ। ਉਹ ਪੈੜਾਂ ਹੂੰਝ ਕੇ ਗੁਜ਼ਾਰਾ ਕਰਿਆ ਕਰਦਾ ਸੀ, ਟੁੱਟੇ ਹੋਏ ਛੱਪਰ 'ਚ ਰਹਿੰਦਾ ਸੀ। ਕਹਿੰਦੇ ਇੱਕ ਚਿੜਾ ਚਿੜੀ ਕਿਸੇ ਸਰਾਫ ਬਸ, ਮਾੜੇ ਕਰਮ ਬਸ, ਇਸ ਜੂਨੀ 'ਚ ਪੈ ਗਏ। ਲੇਕਿਨ ਅੰਦਰ ਉਹਨਾਂ ਦੇ ਗਿਆਨ ਸੀ, ਉਹ ਇਹਦੇ ਦਾਣਿਆਂ 'ਚੋਂ ਚੁੰਝ ਭਰ ਕੇ ਦਾਣਾ ਖਾ ਲੈਂਦੇ ਸੀ। ਇੱਕ ਦਿਨ ਦੋਹਾਂ ਨੇ ਵਿਚਾਰ ਕਰਿਆ ਵੀ ਇਹ ਤਾਂ ਗਰੀਬੀ ਦਾ ਮਾਰਿਆ ਪਿਆ ਅਤੇ ਇਹਦਾ ਵੀ ਕੁਛ ਕਰਨਾ ਚਾਹੀਦਾ, ਆਪਾਂ ਨੂੰ ਇਹ ਮੂਰਖ ਨੂੰ ਪਤਾ ਨਹੀਂ ਹੈ ਬਈ ਧਨ ਦਲਿੱਦਰ ਦਾ ਨਾਸ਼ ਦਾਨ ਹੋਇਆ ਕਰਦਾ। ਦਲਿੱਦਰੀ ਦਾਨ ਕਰਨ ਲੱਗ ਜਾਵੇ ਅਤੇ ਉਹਦਾ ਦਲਿੱਦਰ ਧੋਣਾ ਸ਼ੁਰੂ ਹੋ ਜਾਇਆ ਕਰਦਾ। ਇਹਨੂੰ ਪਤਾ ਨਹੀਂ ਹੈ ਵੀ ਚਲੋ ਤੂੰ ਦੋ ਦਾਣੇ ਚੱਕਿਆ ਕਰ, ਦੋ ਮੈਂ ਚੱਕਿਆ ਕਰੂੰ, ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਦੇ ਲੰਗਰ ਛੱਟਿਆ ਆਇਆ ਕਰੀ। ਕਹਿੰਦੇ ਇਸੇ ਤਰ੍ਹਾਂ ਕਰਦੇ ਰਹੇ, ਜਿਉਂ ਜਿਉਂ ਦਾਣੇ ਲੰਗਰ 'ਚ ਆਉਣ ਲੱਗੇ ਤਿਉਂ ਤਿਉਂ ਇਹਨਾਂ ਦੇ ਕਮਾਈ 'ਚ ਬਰਕਤ ਪੈਣ ਲੱਗੀ। ਅਖੀਰ ਅਮੀਰ ਹੋ ਗਿਆ, ਨਵੇਂ ਘਰ ਪਾ ਲਏ, ਭੁੱਲ ਗਿਆ ਪਰਮੇਸ਼ਰ ਨੂੰ ਵੀ ਉਹਨੇ ਦਿੱਤਾ ਹੈ, ਆਪਦੀ ਅਕਲ ਦੇ ਉੱਤੇ ਹੋ ਗਿਆ ਮੈਂ ਹੀ ਕਮਾਇਆ ਹੈ, ਅਤੇ ਸ਼ਰਾਬਾਂ ਕਬਾਬਾਂ 'ਚ ਪੈ ਗਿਆ, ਗਲਤ ਗੱਲਾਂ, ਨਾਸਤਕ ਬੁੱਧੀ ਹੋ ਗਈ। ਪਹਿਲਾਂ ਗਰੀਬ ਸੀਗਾ, ਦੁੱਖ ਪਿਆ ਹੋਇਆ ਸੀ, ਦੁੱਖ ਦੇ ਵਿੱਚ ਪਰਮੇਸ਼ਰ ਨੂੰ ਯਾਦ ਰੱਖਦਾ ਬੰਦਾ, ਜਦ ਪੈਸਾ ਆ ਜਾਵੇ ਫਿਰ ਮਸਤੀਆਂ ਆ ਜਾਂਦੀਆਂ, ਫਿਰ ਭੁੱਲ ਜਾਂਦਾ। ਕੋਈ ਹੋਵੇ ਬਿਰਲਾ ਜਿਹੜਾ ਪੈਸਾ ਪਾ ਕੇ ਵੀ ਪਰਬਤਾਂ ਪਾ ਕੇ ਫਿਰ ਪਰਮੇਸ਼ਰ ਨੂੰ ਯਾਦ ਰੱਖ ਲਏ, ਬਿਰਲੇ ਬਿਰਲੇ ਪੁਰਸ਼ ਨੇ, ਨਹੀਂ ਤਾਂ ਪੈਰ ਹਿੱਲ ਜਾਂਦੇ ਨੇ। ਕੋਈ ਨਹੀਂ, ਰੱਬ ਨੂੰ ਯਾਦ ਕਰਦਾ, ਦੁੱਖ ਪਏ ਤਾਂ ਹੀ ਸਿਮਰਦਾ, ਯਾਦ ਕਰਦਾ। ਸੋ ਇਸ ਤਰ੍ਹਾਂ ਕਹਿੰਦੇ ਉਹਨਾਂ ਨੇ ਸੋਚਿਆ ਵੀ ਇਹ ਤਾਂ ਮਾੜਾ ਕੰਮ ਕਰਿਆ, ਤਾਂ ਪਾਪ ਕਰਨ ਲਾ ਤਾ। ਕਹਿੰਦੇ ਫਿਰ, ਕਹਿੰਦੇ ਫਿਰ ਇਹ ਹੈ ਵੀ ਉਸੇ ਹਾਲਤ 'ਤੇ ਲਿਆਈਏ। ਕਹਿੰਦੇ ਉਵੇਂ ਕਿਵੇਂ ਹੁੰਦਾ? ਕਹਿੰਦੇ ਗੁਰੂ ਦੇ ਘਰ ਦਾ ਦਾਣਾ ਜਿਹਦੇ ਕਮਾਈ ਵਿੱਚ ਆ ਕੇ ਖਾਣਾ ਸ਼ੁਰੂ ਹੋ ਜਾਵੇ, ਉਹ ਕਹਿੰਦੇ ਦਲਿੱਦਰ ਆ ਜਾਂਦਾ ਅਤੇ ਗਰੀਬ ਹੋ ਜਾਂਦਾ, ਉਹਦੀ ਕਮਾਈ ਗਲ ਜਾਂਦੀ ਹੈ। ਤਿਉਂ ਧਰਮਸ਼ਾਲਾ ਦੀ ਚਾਕ ਹੈ, ਵਿਉਹ ਖੰਡੂ ਪਾਜੇ, ਜਿਵੇਂ ਵਿਉਹ ਦੇ ਕੈਪਸੂਲ ਖਾਂਦਾ ਬੰਦਾ ਖੰਡ ਨਾਲ ਲਿਬੜੇ ਹੋਏ, ਐਂ ਧਰਮਸ਼ਾਲਾ ਦਾ ਦਾਨ ਦਾ ਪੈਸਾ ਖਾਣਾ ਮਾੜਾ ਹੋਇਆ ਕਰਦਾ, ਲਾਲਚ ਕਰ ਦੇ ਬਸ ਆ ਕੇ ਖਾਂਦਾ। ਸੋ ਕਹਿੰਦੇ ਵੀ ਉਹ ਲਿਆਓ, ਅਤੇ ਬਾਅਦ ਕਹਿੰਦੇ ਉਹ ਗੁਰੂ ਕੇ ਲੰਗਰ ਦੇ ਦੋ ਦਾਣੇ ਸੁੱਟਣੇ ਸ਼ੁਰੂ ਕਰਤੇ, ਮੁੜ ਕੇ ਉੱਥੇ ਹੀ ਗਰੀਬ ਹੋ ਗਿਆ। ਅਮੀਰੀ ਦੇਖ ਕੇ ਗਰੀਬੀ ਝੱਲਣੀ ਬਹੁਤ ਔਖੀ ਹੁੰਦੀ ਹੈ। ਰੋਇਆ, ਸਟਪਟਾਇਆ ਵੀ ਮਹਾਰਾਜ ਮੈਂ ਬੜਾ ਚੰਗੀ ਰੋਟੀ ਖਾਂਦਾ ਸੀ, ਹੁਣ ਮੇਰਾ ਹੱਥ ਮੈਂ ਸੋਨੇ ਨੂੰ ਪਾਉਣਾ ਅਤੇ ਮਿੱਟੀ ਬਣ ਜਾਂਦੀ, ਕਿਰਪਾ ਕਰੋ। ਮਹਾਰਾਜ ਕਹਿੰਦੇ ਪ੍ਰੇਮੀਆਂ,